ਫਿਰ ਉੱਚੜੀਐ ਮਾੜੜੀਐ ਤਿਹੋਲੋਆ ਸਿਰ ਤਾਜਾ ਰਾਮ ਓਮ ਬਿਸਮ ਪਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ। ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਜੋ ਰਾਮ ਪਰਮੇਸ਼ਰ ਤਿੰਨਾਂ ਲੋਕਾਂ ਦੇ ਸਿਰ ਦਾ ਤਾਜ ਹੈ, ਛਤਰ ਹੈ, ਤਿਹੋਲੋਆ ਸਿਰ ਤਾਜਾ ਰਾਮ। ਅਰਥਾਂ ਵਿੱਚ ਇਹੀ ਹੁੰਦਾ, ਕਈ ਵਾਰ ਪਿੱਛੋਂ ਪੰਗਤੀ ਲੈਣੀ ਪੈਂਦੀ, ਕਦੇ ਅੱਗਿਓਂ, ਕਦੇ ਵਿਚਕਾਰ ਤੋਂ ਹੁੰਦੇ ਆ। ਉਸ ਪੀਰੀ ਦੀ ਭਗਤੀ ਬੈਕੁੰਠ ਘਰ ਸੱਚਖੰਡ ਸਤਸੰਗਤ ਅਤੇ ਮਨੁੱਖਾ ਦੇਹ ਰੂਪੀ ਮਾੜੜੀ ਹੈ, ਮਾੜੀ ਹੁੰਦੀ ਅਟਾਰੀ, ਸਭ ਤੋਂ ਉੱਚੀ। ਹੁਣ ਆਪਾਂ ਕਹਿੰਦੇ ਬਿਲਡਿੰਗ, ਤਿੰਨ ਮੰਜ਼ਲੀ, ਪੰਜ ਮੰਜ਼ਲੀ, ਪੰਜਾਹ ਮੰਜ਼ਲੀ ਲਾ ਲਓ। ਪੁਰਾਣੇ ਟਾਈਮਾਂ ਜੇ ਕੋਈ ਪਿੰਡ 'ਚ ਉੱਚਾ ਬਣਾਉਂਦਾ ਸੀ ਘਰ, ਉਹਨੂੰ ਕਹਿੰਦੇ ਸੀ ਮਾੜੀ, ਮਹਿਲ ਮਾੜੀ, ਪੁਰਾਣਾ ਅੱਖਰ ਹੈ। ਮਾੜੀ ਕਹਿੰਦੇ ਅਟਾਰੀ, ਅਟਾਰੀ ਕਹਿੰਦੇ ਜਿਵੇਂ ਉੱਚੀ ਬਿਲਡਿੰਗ ਬਣਾਈ ਹੋਵੇ ਕਿਸੇ ਨੇ, ਪਿੰਡਾਂ ਦੇ ਵਿੱਚ ਕੋਈ ਕੋਈ ਬਣਾਉਂਦਾ ਹੁੰਦਾ ਸੀ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਨਾ ਪਿਰ ਉੱਚੜੀ ਹੈ, ਮਾੜੜੀ ਹੈ, ਅਤੇ ਉਹ ਲੋਆ ਸਿਰ ਤਾਜਾ ਰਾਮ, ਉਹ ਰਾਮ ਪਰਮੇਸ਼ਰ ਤਿੰਨਾਂ ਲੋਕਾਂ ਦੇ ਸਿਰ ਦਾ ਤਾਜ ਹੈ, ਛਤਰ ਹੈ। ਉਸ ਪੀਰੀ ਦੀ ਭਗਤੀ ਜਿਹੜੀ ਹੈ ਬੈਕੁੰਠ ਧਾਮ ਸੱਚਖੰਡ ਸਤਸੰਗਤ ਮਨੁੱਖਾ ਦੇ ਰੂਪੀ ਮਾੜੜੀ ਹੈ, ਹੁੰਦਾ ਮਾੜੀ, ਅਟਾਰੀ ਸਭ ਤੋਂ ਉੱਚੀ ਹੈ। ਉਹਦੇ ਗੁਣਾਂ ਨੂੰ ਦੇਖ ਕੇ ਮੈਂ ਅਸ਼ਚਰਜ ਹੋਈਆਂ, ਓਮ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ। ਉਹ ਰਾਮ ਸ਼ਬਦ ਬ੍ਰਹਮ ਅਨਹਦ ਹੁੰਦਾ, ਇੱਕ ਰਸ ਸਾਰੇ ਅਗਾਜਾ, ਆ ਵਿਸ਼ੇਸ਼ ਕਰਕੇ ਗਾਜਾ, ਵਿਸ਼ੇਸ਼ ਕਰਕੇ ਗੱਜਿਆ ਹੈ, ਪ੍ਰਗਟ ਹੋ ਗਿਆ ਹੈ। ਗੁਰਸ਼ਬਦੀ ਗੋਬਿੰਦ ਗੱਜਿਆ, ਸ਼ਬਦ ਵਿਚਾਰੀ ਕਰਨੀ ਸਾਰੀ, ਰਾਮ ਨਾਮ ਨੀਸਾਣੋ, ਨਾਮ ਬਿਨਾਂ ਖੋਟੇ ਨਹੀਂ ਠਾਹਰ, ਨਾਮ ਰਤਨ ਪਰਵਾਣੋ। ਗੁਰੂ ਦੇ ਉਪਦੇਸ਼ ਦੇ ਵਿਚਾਰ ਨੇ ਰੂਪੀ ਕਰਨੀ ਸਾਰੀ ਸ੍ਰੇਸ਼ਟ ਹੈ। ਕਰਨੀ ਕਿਹੜੀ ਚੰਗੀ ਹੈ? ਜਿਹੜੀ ਗੁਰੂ ਦਾ ਉਪਦੇਸ਼ ਵਿਚਾਰ ਕਰਨਾ। ਇਸੇ ਕਰਕੇ ਰਾਮ ਨਾਮ ਰੂਪੀ ਨੀਸਾਣੋ ਪਰਵਾਨਾ ਮਿਲਦਾ, ਆਈ ਡੀ ਮਿਲਦੀ ਹੈ, ਪਰਵਾਨਾ ਆਈ ਡੀ ਨੂੰ ਕਹਿੰਦੇ ਹੈ। ਨਾਮ ਤੋਂ ਬਿਨਾਂ ਖੋਟਿਆਂ ਨੂੰ ਠਾਹਰ ਹੁੰਦੀ, ਜਗ੍ਹਾ ਨਹੀਂ ਮਿਲਦੀ। ਨਾਮ ਰੂਪ ਰਤਨ ਕਰਕੇ ਹੀ ਤਾਂ ਬੰਦਾ ਪ੍ਰਮਾਣ ਹੁੰਦਾ। ਪਾਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੈ, ਪ੍ਰਭ ਜੈਸੇ ਅਵਿਨਾਸੀ। ਸਿੱਖਾਂ ਦਾ ਮਨ ਹੀ ਮਾਂ, ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ। ਕਈ ਕਹਿੰਦੇ ਉੱਥੇ ਮਤ ਪਤ ਨਹੀਂ ਕਹਿਣਾ ਚਾਹੀਦਾ। ਸੋ ਇਸ ਤਰ੍ਹਾਂ ਇਹ ਜਿਹੜੇ ਗੁਰਬਾਣੀ ਦੇ ਅੱਖਰਾਂ ਵਿੱਚੋਂ ਹੀ ਜਦੋਂ ਬਣਾਈ ਸੀ ਅਰਦਾਸ ਵਿਦਵਾਨਾਂ ਨੇ, ਉਦੋਂ ਲਏ ਸੀ। ਇੱਕ ਵਾਰ ਇਹ ਪਹਿਲਾਂ ਆ ਚੁੱਕਿਆ ਮਤ ਪਤ ਇਕੱਠਾ, ਹੁਣ ਫਿਰ ਆਇਆ। ਇੱਥੇ ਕਿਹਾ ਪਤ ਮਤ ਪੂਰੀ, ਪੂਰਾ ਪਰਵਾਨਾ, ਨਾ ਆਵੈ ਨਾ ਜਾਸੀ। ਜਿਨ੍ਹਾਂ ਦੇ ਪਾਸ ਪੂਰਾ ਨਾਮ ਉਪਦੇਸ਼ ਰੂਪੀ ਪਰਵਾਨਾ, ਉਹਨਾਂ ਦੀ ਪ੍ਰਤਿਸ਼ਠਾ ਅਤੇ ਮਤ ਹੁੰਦੀ ਅਕਲ ਪੂਰੀ ਹੈ, ਨਾ ਉਹ ਆਉਂਦਾ ਨਾ ਜਾਂਦਾ। ਪ੍ਰਤਿਸ਼ਠਾ ਇੱਜ਼ਤ ਨੂੰ ਕਹਿੰਦੇ ਪਤ। ਸਤਿਗੁਰੂ ਫਰਮਾਉਂਦੇ ਨੇ ਜੋ ਗੁਰਾਂ ਦੁਆਰੇ ਆਪਣੇ ਸਰੂਪ ਨੂੰ ਪਛਾਣਦਾ, ਉਹ ਵਾਹਿਗੁਰੂ ਅਵਿਨਾਸੀ ਜੈਸੇ ਭਾਵ ਉਹਦੇ ਵਰਗੇ ਹੀ ਬਣ ਗਏ। ਉਹ ਪਰਮੇਸ਼ਰ ਵਾਂਗ ਅਵਿਨਾਸੀ ਨਾਸ ਤੋਂ ਰਹਿਤ ਹੋ ਗਏ। ਨਾਮ ਰਹੇ ਹੋ ਸਾਧੂ, ਰਹੇ ਹੋ ਰਹੇ ਹੋ ਗੁਰੂ ਗੋਬਿੰਦ, ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਚੌਥਾ, ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ। ਇੱਕ ਓਅੰਕਾਰ, ਓਅੰਕਾਰ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੈ। ਸੂਹੀ ਰਾਗ ਦੇ ਵਿੱਚ ਛੰਤ ਜਸ ਬਾਣੀ ਉਚਾਰੀ ਹੈ। ਪਹਿਲੇ ਪਾਤਸ਼ਾਹ ਮਹਾਰਾਜ ਨੇ ਚੌਥੇ ਕਰ ਸੁਰਤਾਲ ਚ ਗਾਉਣ ਦਾ ਹੁਕਮ ਕਰਦੇ ਨੇ। ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ। ਜਿਸ ਪਰਮੇਸ਼ਰ ਨੇ ਸੰਸਾਰ ਨੂੰ ਕੀਆ ਪੈਦਾ ਕੀਤਾ, ਉਸੇ ਵਾਹਿਗੁਰੂ ਨੇ ਦੇਖਿਆ। ਦੇਖਿਆ ਕਿਵੇਂ? ਪਾਲਿਆ, ਮਾਂ ਬੱਚੇ ਨੂੰ ਜਨਮ ਦਿੰਦੀ ਆ, ਫਿਰ ਪਾਲਦੀ ਵੀ ਹੈ, ਅਤੇ ਜਗਤ ਨੂੰ ਫਿਰ ਕੰਮਾਂ ਵਿੱਚ ਵੀ ਲਾਉਂਦੇ ਆ। ਪਰਮੇਸ਼ਰ ਦੀ ਡਿਊਟੀ ਆ, ਪੈਦਾ ਵੀ ਕੀਤਾ, ਕੰਮ ਵੀ ਲਾਉਂਦਾ, ਧੰਦੇ ਵੀ ਦਿੰਦਾ, ਆ ਸਭ ਉਹਦੀ ਕਿਰਪਾ ਨਾਲ ਹੀ ਹੈ। ਨੌਕਰੀਆਂ ਮਿਲੀਆਂ, ਕਿਹੋ ਜਿਹੇ ਕੰਮ ਬਣਾ ਲੈਂਦਾ, ਦੇਖੋ ਸਭ ਕਿੱਡੀ ਲੀਲਾ ਰਚੀ ਹੋਈ ਹੈ। ਸਭ ਕੋਈ ਖਾਲੀ ਨਹੀਂ ਬਹਿਣ, ਸਭ ਭਜਾਏ ਹੋਏ ਨੇ, ਚੱਲ ਵੀ ਉੱਥੇ, ਚੱਲ ਵੀ ਉੱਥੇ। ਜਿੰਨੇ ਲੋਕ ਪੈਦਾ ਕੀਤੇ ਆ, ਉਹ ਫਿਰ ਕੰਮ ਦਿੱਤੇ ਆ ਹਰੇਕ ਨੂੰ। ਦਾਨ ਤੇਰਾ ਘੱਟ ਚਾਨਣਾ, ਤਾਨ ਚੰਦ ਦੀਪ ਆਇਆ। ਉਹਦੇ ਨਾਮਦਾਨ ਕਰਕੇ ਘਰ ਵਿੱਚ ਘੱਟ ਹੁੰਦਾ, ਘਰ ਹਿਰਦਾ ਘਰ, ਇਹਦੇ ਵਿੱਚ ਚਾਨਣਾ ਹੋ ਗਿਆ, ਪਰੋਖ ਗਿਆਨ ਹੁੰਦਾ, ਅਤੇ ਉਹਦੀ ਕਿਰਪਾ ਕਰਕੇ ਹੀ ਤਨ ਵਿੱਚ ਅਪਰੋਖ ਗਿਆਨ ਰੂਪੀ ਚੰਦਰਮਾ ਪ੍ਰਕਾਸ਼ਨ ਵਿੱਚ ਆਇਆ। ਹੁਣ ਇੱਥੇ ਉਹ ਆਇਆ ਹੈ, ਉਹ ਪਰੋਖ ਅਤੇ ਅਪਰੋਖ ਗਿਆਨ। ਹੁਣ ਉਹਦੇ ਨਾਮਦਾਨ ਕਰਕੇ ਹੀ ਘੱਟ ਵਿੱਚ ਹਿਰਦੇ ਵਿੱਚ ਸਤੋ ਗੁਣ ਵਿਰਾਗ ਰੂਪੀ ਚੰਦਰਮਾ ਦੀਪ ਆਇਆ ਪ੍ਰਕਾਸ਼ਿਆ ਤਾਂ ਫਿਰ ਘੱਟ ਵਿੱਚ ਚਾਨਣਾ ਅਪਰੋਹ ਗਿਆਨ ਹੋਇਆ। ਇਹ ਵਿਚਾਰ ਇਸ ਪ੍ਰਕਾਰ ਸੋ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਿ ਜਿਸ ਤਰ੍ਹਾਂ ਕਿਉਂਕਿ ਪਰੋਖ ਅਪਰੋਖ ਭੇਦ ਕਰਕੇ ਬ੍ਰਹਮ ਗਿਆਨ ਦੋ ਪ੍ਰਕਾਰ ਦਾ ਸੱਤ ਚੇਤਨਾ ਆਨੰਦ ਰੂਪ ਬ੍ਰਹਮ ਹੈ, ਇਸ ਤਰ੍ਹਾਂ ਜੋ ਜਾਣਨਾ ਹੈ ਉਹ ਪਰੋਖ ਬ੍ਰਹਮ ਗਿਆਨ ਹੈ, ਗੁਪਤ ਬ੍ਰਹਮ ਗਿਆਨ। ਮੈਂ ਕਿਸੇ ਨੂੰ ਕਹਿੰਦੇ ਹਾਂ ਵੀ ਇਹ ਸੱਤ ਪਰਮਾਤਮਾ ਸੱਤ ਚੇਤਨਾ ਆਨੰਦ ਰੂਪ ਬ੍ਰਹਮ ਹੈ, ਉਹ ਮੰਨ ਗਿਆ, ਇਹ ਪਰੋਖ ਬ੍ਰਹਮ ਗਿਆਨ ਹੈ, ਗੁਪਤ ਹੋ ਗਿਆ। ਸੋ ਪਰੋਖ ਬ੍ਰਹਮ ਗਿਆਨ ਕਿਵੇਂ ਹੁੰਦਾ? ਸਤਿਗੁਰਾਂ ਦੇ ਅਤੇ ਸ਼ਾਸਤਰਾਂ ਦੇ ਬਚਨਾਂ ਵਿੱਚ ਵਿਸ਼ਵਾਸ ਰੱਖਣ ਨਾਲ ਪਰੋਖ ਬ੍ਰਹਮ ਗਿਆਨ ਹੁੰਦਾ ਹੈ। ਜੇ ਵਿਸ਼ਵਾਸ ਕਰੇ ਪਰੋਖ ਬ੍ਰਹਮ ਗਿਆਨ ਕਰਕੇ ਕੀ ਫਲ ਪ੍ਰਾਪਤ ਹੁੰਦਾ? ਅਸੱਤਵਾ ਪਾਦਕ ਜਿਹੜੀ ਅਵਰਨ ਦੀ ਨਿਵਿਰਤੀ ਹੁੰਦੀ ਹੈ। ਅਸੱਤਵਾ ਪਾਦਕ ਅਵਰਨ ਪੜਦਾ ਪੈ ਜਾਂਦਾ, ਪਹਿਲਾਂ ਕਈ ਵਾਰ ਦੱਸਿਆ ਮਲ ਵਿਖੇਪ ਅਵਰਨ ਵਿੱਚ ਇਹ ਗੱਲ ਆਉਂਦੀ ਹੈ। ਸੋ ਇਸ ਪ੍ਰਕਾਰ ਅਗਿਆਨ ਦੀਆਂ ਦੋ ਸ਼ਕਤੀਆਂ ਨੇ, ਇੱਕ ਅਵਰਨ ਇੱਕ ਵਿਖੇਪ। ਇਹ ਆਪਾਂ ਪਹਿਲਾਂ ਕਈ ਵਾਰ ਵਿਆਖਿਆ ਕੀਤੀ ਹੈ ਮਲ ਵਿਖੇਪ ਅਵਰਨ। ਮਲ ਹੁੰਦੀ ਹੈ ਅਵਿਦਿਆ ਦੀ ਅਤੇ ਅਵਰਨ ਹੁੰਦਾ ਪੜਦਾ, ਵਿਖੇਪ ਹੁੰਦਾ ਨਾਨਾ ਪੁਣਾ ਦੇਖਣਾ। ਫਿਰ ਅੱਗੇ ਜਿਹੜਾ ਅਵਰਨ ਹੈ ਇਹਦੀਆਂ ਦੋ ਸ਼ਕਤੀਆਂ ਹੋਰ ਹੋ ਜਾਂਦੀਆਂ, ਉਹ ਕਿਹੜੀਆਂ? ਇੱਕ ਅਸਤਵਾ ਪਾਦਕ ਹੈ, ਦੂਜੀ ਅਭਾਨਾ ਪਾਦਕ। ਇਹਨਾਂ ਦੋਹਾਂ ਦੀ ਨਿਵਿਰਤੀ ਵਾਸਤੇ ਦੋ ਪ੍ਰਕਾਰ ਦਾ ਬ੍ਰਹਮ ਗਿਆਨ ਕਿਹਾ, ਪਰੋਖ ਅਪਰੋਖ ਭੇਦ ਕਰਕੇ। ਵਸਤੂ ਨਹੀਂ ਹੈ ਇਹੀ ਜੀ ਪ੍ਰਤੀਤ ਕਰਾਉਣ ਵਾਲੀ ਜੋ ਸ਼ਕਤੀ ਹੈ ਉਹਨੂੰ ਅਸਤਵਾ ਪਾਦਕ ਕਹਿੰਦੇ ਨੇ ਕਿ ਵਸਤੂ ਨਹੀਂ ਹੈ। ਜਿਹੜੇ ਕਹਿੰਦੇ ਆਤਮਾ ਉਤਮਾ ਕੋਈ ਨਹੀਂ ਹੈ, ਦਸਮ ਦੁਆਰ ਕੋਈ ਨਹੀਂ ਹੈ, ਉਹ ਪੜਦਾ ਪੈ ਗਿਆ ਕਿ ਪਰਮਾਤਮਾ ਹੈ ਹੀ ਨਹੀਂ ਕਹਿੰਦੇ, ਉਹ ਪਰਮਾਤਮਾ ਨੂੰ ਵੀ ਨਾ ਹੀ ਕਹੀ ਜਾਂਦੇ ਨੇ। ਇਹ ਕਿਹੜਾ ਹੈ? ਪੜਦਾ ਅਸਤਵਾ ਪਾਦਕ ਪੈਂਦਾ ਹੈ। ਹੁਣ ਅਪਰੋਖ ਬ੍ਰਹਮ ਗਿਆਨ ਕਿਹਨੂੰ ਕਹਿੰਦੇ ਨੇ? ਤਾਂ ਕਹਿੰਦੇ ਸੱਤ ਚਿੱਤ ਆਨੰਦ ਰੂਪ ਬ੍ਰਹਮ ਮੈਂ ਹਾਂ, ਐਸਾ ਜੋ ਦਨ ਜਨ ਹੈ ਉਹਨੂੰ ਅਪਰੋਖ ਬ੍ਰਹਮ ਗਿਆਨ ਕਹਿੰਦੇ ਨੇ। ਜਦੋਂ ਹੋ ਜਾਂਦਾ ਉਦੋਂ ਕਹਿਣਾ, ਪਹਿਲਾਂ ਨਹੀਂ, ਕਿਉਂਕਿ ਹੋਣ ਤੋਂ ਬਾਅਦ ਇਹ ਭਾਸ ਦਾ ਹਾਂ ਉਹ ਹੈ ਤਾਂ ਸੱਚ ਹੀ ਹੈ ਵੀ ਆਤਮਾ ਪਰਮਾਤਮਾ ਇੱਕੋ ਹੀ ਹੈ। ਅਪਰੋਖ ਬ੍ਰਹਮ ਗਿਆਨ ਕੀ ਤੋਂ ਹੁੰਦਾ? ਪ੍ਰਤੱਖ। ਇਹ ਅਪਰੋਖ ਦਾ ਮਤਲਬ ਹੁੰਦਾ ਪ੍ਰਗਟ ਅਤੇ ਪਰੋਖ ਹੁੰਦਾ ਗੁਪਤ। ਪਰੋਸ਼ ਪਾਲੰਗ ਜਾਪ ਸਾਹਿਬ ਚ ਆਉਂਦਾ ਗੁਪਤ। ਕਹਿੰਦੇ ਸਤਿਗੁਰੂ ਦੇ ਮੁਖਾਰਬਿੰਦ ਤੋਂ ਤਤਵ ਮਸੀ ਮਹਾਂਵਾਕ ਦੇ ਸੁਣਨ ਨਾਲ ਅਪਰੋਖ ਬ੍ਰਹਮ ਗਿਆਨ ਹੁੰਦਾ। ਅਤੇ ਅਪਰੋਖ ਗਿਆਨ ਦਾ ਫਲ ਕੀ ਹੁੰਦਾ ਭਲਾਂ ਦੀ? ਇਹਦੇ ਨਾਲ ਅਭਾਨਾ ਪਾਦਕ ਵਸਤੂ ਦੀ ਪ੍ਰਤੀਤੀ ਨਾ ਹੋਣੀ, ਅਵਰਨ ਅਤੇ ਵਿਸ਼ੇਸ਼ ਰੂਪ ਕਾਰਜ ਸਹਿਤ ਵਿਦਿਆ ਦੀ ਨਿਵਿਰਤੀ ਹੀ ਜਿਹੜੀ ਹੈ ਉਹ ਅਪਰੋਖ ਬ੍ਰਹਮ ਗਿਆਨ ਦਾ ਫਲ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਓਮ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਮਹਾਰਾਜ ਕਹਿੰਦੇ ਉਹਨਾਂ ਸੱਜਣ ਮਹਾਤਮਾ ਤੋਂ ਮੈਂ ਬਲਿਹਾਰ ਜਾਵਾਂ ਜਿਹਨਾਂ ਮਿੱਤਰਾਂ ਦੀ ਸਹਾਇਤਾ ਨਾਲ ਇਹ ਮੈਨੂੰ ਗਿਆਨ ਹੋਇਆ। ਪਿਛਲੀਆਂ ਪੰਕਤੀਆਂ ਪੜ੍ਹਦੇ ਹਾਂ, ਪਹਿਲਾਂ ਆਪਾਂ ਇਹ ਦੱਸ ਦਈਏ ਗਿਆਨ ਹੋਇਆ ਕਿਵੇਂ ਹੈ। ਸਤਿਗੁਰਾਂ ਦੀ ਕਿਰਪਾ ਨਾਲ ਹੋਇਆ, ਇਸ ਕਰਕੇ ਇਹ ਸੱਜਣਾਂ ਦੀ ਕਿਰਪਾ ਨਾਲ, ਬ੍ਰਹਮ ਗਿਆਨੀਆਂ ਦੀ ਕਿਰਪਾ ਨਾਲ ਹੋਇਆ, ਸਤਿਗੁਰਾਂ ਦੀ ਕਿਰਪਾ ਨਾਲ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ, ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀ ਹੈ ਲਇਆ। ਹਰੀ ਦੇ ਨਾਮਦਾਨ ਕਰਕੇ ਜਦ ਸਤੋ ਗੁਣ ਵਿਰਾਗ ਅਪਰੋਹ ਗਿਆਨ ਰੂਪੀ ਚੰਦਰਮਾ ਪ੍ਰਕਾਸ਼ਿਆ ਤਾਂ ਦੁੱਖਦਾਈ ਗਿਆਨ ਰੂਪੀ ਹਨੇਰਾ ਉੱਠ ਗਿਆ। ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ। ਧੰਨ ਗੁਰੂ ਨਾਨਕ ਦੇਵ ਜੀ, ਇਹ ਉਹਨਾਂ ਦੀ ਬਾਣੀ ਹੈ। ਵਿਚਾਰਨ ਲੱਗਿਆਂ ਜਿਹੜਾ ਦੇਰ ਲੱਗਦੀ ਹੈ, ਬਹੁਤ ਧਿਆਨ ਦੇ ਨਾਲ ਹੌਲੀ ਹੌਲੀ ਇੱਕੋ ਪੰਗਤੀ ਦੇ ਅਰਥ ਹੀ ਕਿੰਨੇ ਹੀ ਵੱਡੇ ਹੋ ਜਾਂਦੇ ਨੇ। ਇੱਕ ਇੱਕ ਅੱਖਰ ਵਿੱਚ ਗੋਝ ਭੇਦ ਰੱਖਿਆ ਹੋਇਆ ਮਹਾਰਾਜ ਦਾ। ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ। ਹਰੀ ਦੇ ਨਾਮਦਾਨ ਕਰਕੇ ਜਦ ਸਤੋ ਗੁਣ ਵੈਰਾਗ ਅਪਰੋਕਸ਼ ਗਿਆਨ ਰੂਪੀ ਚੰਦਰਮਾ ਪ੍ਰਕਾਸ਼ਿਆ ਤਾਂ ਦੁੱਖਦਾਈ ਗਿਆਨ ਰੂਪ ਹਨੇਰਾ ਉੱਠ ਗਿਆ। ਹੁਣ ਇਹ ਆਪਾਂ ਪੱਕਾ ਰੱਖਣਾ ਵੀ ਪਰੋਖ ਗਿਆਨ ਪੱਪੇ ਨਾਲ ਪਰੋਖ, ਪੱਪੇ ਦੇ ਪੈਰ ਚ ਰਾਰਾ ਉੱਤੇ ਹੋੜਾ ਖੱਖਾ। ਪਰੋਖ ਹੁੰਦਾ ਗੁਪਤ ਗਿਆਨ, ਅਪਰੋਖ ਹੁੰਦਾ ਪ੍ਰਗਟ ਗਿਆਨ। ਇਉਂ ਕਹਿੰਦੇ ਫਿਰ ਹੋ ਗਈ ਕਿਰਪਾ। ਅਤੇ ਸ਼ੁਭ ਗੁਣਾਂ ਦੀ ਫਿਰ ਰੂਪੀ ਜੰਝ ਜਿਹੜੀ ਸੀ ਕਿਵੇਂ ਸੋਹੀ? ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀ ਹੈ ਲਇਆ। ਮਹਾਰਾਜ ਫਰਮਾਉਂਦੇ ਸ਼ੁਭ ਗੁਣਾਂ ਰੂਪੀ ਜਿਹੜਾ ਜੰਝ ਲਾੜੇ ਹੁੰਦਾ ਪਤੀ ਪਰਮੇਸ਼ਰ ਦੇ ਨਾਲ ਸੋਭ ਰਹੀ ਹੈ, ਸ੍ਰੇਸ਼ਟ ਜਗਿਆਸੂ ਰੂਪ ਮੋਹਣੀ ਹੈ, ਭਾਵ ਇਸਤਰੀਆਂ ਨੇ ਪਰਖ ਨੇ, ਸੋ ਇਸਤਰੀਆਂ ਨੇ ਪਰਖ ਕੇ ਉਸ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਵੀ ਬਾਹੋ ਹੋਆ ਸੋਭ ਸੇਤੀ ਪੰਜ ਸ਼ਬਦੀ ਆਇਆ, ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ। ਇਸ ਤਰ੍ਹਾਂ ਸ਼ੋਭਾ ਦੇ ਨਾਲ ਵਿਆਹ ਹੋਇਆ ਹੈ। ਪੰਚ ਹੁੰਦਾ ਸ੍ਰੇਸ਼ਟ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਆ ਕੇ ਪ੍ਰਾਪਤ ਹੋਇਆ। ਜਿਸ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ, ਉਹਨੇ ਦੇਖਿਆ ਪਾਲਿਆ ਅਤੇ ਸਾਰੇ ਜਗਤ ਨੂੰ ਧੰਦਿਆਂ 'ਚ ਲਾਇਆ। ਇਹ ਛੰਤਾਂ ਵਿੱਚ ਇਸੇ ਤਰ੍ਹਾਂ ਹੀ ਹੁੰਦਾ। ਜਿਹੜੀ ਸ਼ੁਰੂ 'ਚ ਪੰਗਤੀ ਆਉਂਦੀ ਉਹ ਪੌੜੀ ਦੇ ਅਖੀਰ 'ਤੇ ਵੀ ਉਹੀ ਪੰਗਤੀ ਆਉਂਦੀ। ਔਂਬਲਿਹਾਰੀ ਸਾਜਨਾ ਮੀਤਾ ਜਾਂ ਵਰੀਤਾ, ਇਹੋ ਤਨ ਜਿਨ ਸਿਉਂ ਗਾਢਿਆ ਮਨ ਲਈ ਅੜਾ ਦਿੱਤਾ। ਇਸ ਪ੍ਰਕਾਰ ਇਹ ਬਚਨ ਫਰਮਾਉਂਦੇ ਹਨ ਮਹਾਰਾਜ ਜੀ ਕਿ ਉਹਨਾਂ ਸੱਜਣ ਮਹਾਤਮਾ ਤੋਂ ਮੈਂ ਬਲਿਹਾਰ ਜਾਂਦਾ ਜਿਨ੍ਹਾਂ ਮਿੱਤਰਾਂ ਦੀ ਅਵਰੀਤਾ ਹੁੰਦੀ ਹੋਰ ਹੀ ਰੀਤੀਆਂ ਹੈ, ਲੋਕਾਂ ਨਾਲੋਂ ਵੱਖਰੀਆਂ ਹੀ ਰੀਤੀਆਂ ਉਹਨਾਂ ਦੀਆਂ। ਲੋਕ ਤਾਂ ਮਾਇਆ ਨੂੰ ਗ੍ਰਹਿਣ ਕਰਦੇ ਨੇ ਅਤੇ ਮਹਾਤਮਾ ਤਿਆਗਦੇ ਨੇ। ਇਹ ਸਰੀਰ ਜਿਨ੍ਹਾਂ ਮਹਾਤਮਾ ਦੀ ਸੇਵਾ ਟਹਿਲ ਕਰਨ ਨਾਲ ਗਾਢਿਆ ਤੋਂ ਭਾਵ ਹੁੰਦਾ ਮਿਲਿਆ ਹੋਇਆ, ਉਹਨਾਂ ਨੂੰ ਮਨ ਦਿੱਤਾ ਅਤੇ ਉਪਦੇਸ਼ ਲਿਆ, ਮਨ ਦੇ ਤਾ ਆਪਣਾ ਸੇਵਾ ਕੀਤੀ, ਫਿਰ ਕੀਮਤ ਵੀ ਪੈਂਦੀ ਹੈ, ਫਰੀ ਫੰਡ 'ਚ ਨਹੀਂ ਹੁੰਦੀ। ਹੁਣ ਆਪਾਂ ਕਥਾ ਆਹ ਜਿਹੜੀ ਕਰ ਰਹੇ ਹਾਂ, ਇੰਨਾ ਗਿਆਨ ਦੇ ਰਹੇ, ਇਹ ਸਾਰਿਆਂ ਨੂੰ ਫਰੀ ਫੰਡ 'ਚ ਹੀ ਮਿਲ ਰਿਹਾ, ਇਹਦੀ ਕਦਰ ਕਰਿਓ। ਇਹ ਆ ਹੁਣ ਦੀ ਗੱਲ ਨਹੀਂ, ਜੇ ਜਿੰਨਾ ਗਿਆਨ ਹੈ ਗੁਰੂ ਨਾਨਕ ਸਾਹਿਬ ਦਾ, ਇਹਦੇ 'ਚ 539 ਸਾਲ ਦੀ ਕਮਾਈ ਪਈ ਹੈ ਸਾਰੀ ਇਹਨੇ ਉਪਦੇਸ਼ ਵਿੱਚ। 239 ਵਰੇ 10 ਰੂਪ ਰਹੇ ਨੇ ਗੁਰੂ ਨਾਨਕ ਸਾਹਿਬ। 539 ਸਾਲ ਪਹਿਲਾਂ ਆਪਾਂ ਦੇਖੇ ਵੀ ਆਏ, ਉਦੋਂ ਬਾਅਦ ਟਕਸਾਲ ਦੇ ਵਿੱਚ ਕਥਾ 10ਵੇਂ ਪਾਤਸ਼ਾਹ ਨੇ ਕੀਤੀ, ਫਿਰ ਅੱਗੇ ਤੋਂ ਅੱਗੇ ਬਾਬਾ ਦੀਪ ਸਿੰਘ ਹੁਣਾਂ ਨੇ ਕੀਤੀ, ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਉਹਨਾਂ ਨੇ ਕੀਤੀ, ਮਹਾਂਪੁਰਖਾਂ ਨੇ ਕਥਾ ਅੱਗੇ 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 ਚੱਲਦੀ 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 ਹਰੇਕ ਦੇ ਲੱਗੇ, ਕਿਸੇ 70 ਸਾਲ, ਕਿਸੇ ਦੇ 50 ਸਾਲ, ਉਹ ਜੋੜ ਲਓ। ਹੁਣ ਮਹਾਰਾਜ ਨੇ ਇਹ ਕਥਾ ਜਿਹੜੀ ਸੀ ਉਸ ਵਕਤ ਕੀਤੀ ਸੀਗੀ ਦਮਦਮਾ ਸਾਹਿਬ 1704 ਦੇ ਵਿੱਚ। ਇੰਨਾ ਟਾਈਮ ਲੱਗ ਗਿਆ ਫਿਰ ਇਸ ਤਰ੍ਹਾਂ ਇਹ ਕਰਦਿਆਂ ਕਰਦਿਆਂ ਹੁਣ ਦੇਖ ਲਓ 304 ਸਾਲ ਹੋ ਗਏ। ਇਹ ਕੁੱਲ ਇੰਨਾ ਸਮਾਂ ਜਿਹੜਾ ਹੈ ਹੋ ਗਿਆ ਹੈ ਮਹਾਂਪੁਰਸ਼ਾਂ ਨੂੰ ਨਾਲ ਰਹਿ ਰਹਿ ਕੇ ਸੇਵਾ ਕਰਦਿਆਂ। ਫਿਰ 31ਵਾਂ ਸਾਲ ਦਾਸ ਨੂੰ ਚੱਲਦਾ, ਇੰਨੀ ਕਮਾਈ ਇਹਦੇ ਵਿੱਚ, ਇੰਨੀ ਮਿਹਨਤ ਹੋਈ ਵੀ ਫਿਰ ਅੱਗੇ ਸੀਡੀਜ਼ ਬਣਦੀਆਂ ਨੇ, ਫਿਰ ਉਹ ਭਰਾਈ ਹੁੰਦੀ ਹੈ, ਫਿਰ ਉਹਦੇ ਖਰਚਾ ਆਉਂਦਾ। ਸੰਗਤ ਦਾ ਨਹੀਂ ਪਤਾ ਇਸ ਗੱਲ ਦਾ ਵੀ $3,000-4,000 ਦਾ ਮਹੀਨੇ ਦਾ ਖਰਚਾ ਸਿਰਫ ਸੀਡੀਆਂ ਅਤੇ ਕੈਸਟਾਂ ਦਾ, ਬਾਕੀ ਦਾ ਹੋਰ ਸਾਰਾ ਸਿਸਟਮ ਹੈ $1,000 ਦੇ ਹਿਸਾਬ ਨਾਲ, ਉਹਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ। ਬੜੇ ਮਜ਼ੇ ਨਾਲ ਬੈਠੇ ਆਪਾਂ ਇੰਟਰਨੈਟ 'ਤੇ ਕਥਾ ਸੁਣਦੇ ਹਾਂ। ਮੇਰਾ ਕਹਿਣ ਤੋਂ ਭਾਵ ਹੈ ਕਿ ਜਦੋਂ ਕੋਈ ਸੀਡੀ ਤਿਆਰ ਕਰਦੇ ਹਾਂ ਉਹਦੇ 'ਤੇ ਖਰਚਾ ਆਉਂਦਾ, ਜਿਹੜਾ $15 ਦੀ ਉਹ ਸੈੱਟ ਪਿੱਛੇ ਜੇ ਦਿੱਤੇ ਸੀ ਆਪਾਂ ਸਾਰਿਆਂ ਨੂੰ, ਜਾਂ $15-20 ਜਿੰਨਾ ਵੀ ਖਰਚਾ ਲਿਆ ਸੰਗਤ, ਉਹਦੇ 'ਤੇ ਵੀ ਲੋਕ ਆ ਕੇ ਖੜ ਜਾਂਦੇ ਲੱਕ 'ਤੇ ਹੱਥ ਰੱਖ, ਕਿਉਂ ਜੀ ਤੁਸੀਂ ਬਾਣੀ ਵੇਚਦੇ ਹੋ, ਕਿੰਨੀ ਬੰਦੇ ਦੀ ਮਿਹਨਤ ਹੋਈ ਹੁੰਦੀ, ਮਿੰਟ 'ਚ ਪਾਣੀ ਪਾ ਦਿੰਦੇ ਆ, ਬਾਣੀ ਵਿਕਦੀ ਕਿਤੇ, ਤੂੰ ਮੁੱਲ ਦੇ ਲਏਗਾ ਬਾਣੀ ਦਾ? ਸਾਰੀ ਧਰਤੀ ਤੋਲਦੀ ਹੈ ਨਾ, ਸਾਰੇ ਬ੍ਰਹਿਮੰਡ ਤੋਲਦੀ ਹੈ, ਬਾਣੀ ਦਾ ਮੁੱਲ ਨਹੀਂ। ਇਹ ਤਾਂ ਸੀਡੀ ਦਾ ਮੁੱਲ ਵੱਖਰਾ ਆਉਂਦਾ, ਖਰਚਾ ਤਾਂ ਆਉਂਦਾ ਹੀ ਹੈ। ਹੁਣ ਘਰੋਂ ਖਰਚ ਕੇ ਤਾਂ ਤੁਹਾਨੂੰ ਦੇਣਾ ਤਾਂ ਹੈ, ਬਈ ਕਿੱਥੋਂ ਲਿਆਉਣੇ ਪੈਸੇ? ਅਸਮਾਨ 'ਚੋਂ ਤਾਂ ਨਹੀਂ ਡਿੱਗਦੇ, ਸੰਗਤ ਤੋਂ ਹੀ ਆਉਣੇ ਹੈ। ਇਸੇ ਕਰਕੇ ਲਿਖ ਲਿਖ ਕੇ ਪਾ ਦਿੰਦੇ ਵੀ ਖਰਚਾ ਆਉਂਦਾ ਭੇਜਿਆ ਕਰੋ। ਜੇ $1 ਵੀ ਇੱਕ ਜਾਣਾ ਭੇਜੇ ਤਾਂ ਕਿੱਥੇ ਪਹੁੰਚ ਜਾਂਦੀ ਗੱਲ, ਉਹ ਸਾਰੇ ਖਰਚੇ ਪੂਰੇ ਹੋ ਜਾਂਦੇ। $1 ਨਹੀਂ ਭੇਜਣਾ, ਇਉਂ ਹੀ ਉਂ ਕਥਾ ਬਹੁਤ ਸੋਹਣੀ ਹੈ। ਇਸ ਪ੍ਰਕਾਰ ਦੇ ਮਤਲਬ ਨਾਲ ਕਹਿੰਦੇ, ਕੋਈ ਮੰਗਦੀ ਗੱਲ ਨਹੀਂ ਕਿ ਵੀ ਮੰਗਦੇ, ਖਰਚਾ ਹੁੰਦਾ ਹੀ ਬਹੁਤ ਜ਼ਿਆਦਾ। ਜੇ ਪ੍ਰੋਫੈਸ਼ਨ ਵੀ ਆਪਾਂ ਇਹ ਸਾਰਾ ਕੁਛ ਕਰਨਾ ਹੁੰਦਾ, ਹੁਣ ਤਾਂ ਸੇਵਾ ਵਿੱਚ ਚੱਲ ਰਿਹਾ ਨਾ ਸਾਰਾ ਕੁਛ, ਪ੍ਰੋਫੈਸ਼ਨ ਵੀ ਕਰਦੇ ਨਾ ਆਪਾਂ, ਅਤੇ ਇਹ ਅਸੀਂ ਜੋੜ ਲਾਇਆ ਸੀ ਘੱਟੋ ਘੱਟ। ਜੇ ਸਾਰਿਆਂ ਨੂੰ ਅਸੀਂ ਪੈਸੇ ਦੇਣੇ ਹੁੰਦੇ ਤਾਂ ਇਹ ਘੱਟੋ ਘੱਟ $12,000-15,000 ਦਾ ਖਰਚਾ ਹੈ ਇੱਕ ਮਹੀਨੇ ਦਾ। ਇਸ ਕਰਕੇ ਫਿਰ ਵੀ ਸੰਗਤ ਇੰਨੀ ਸੇਵਾ ਕਰ ਰਹੀ ਹੈ ਤਾਂ ਮਹਾਰਾਜ ਦੀ ਕਿਰਪਾ ਹੈ। ਫਿਰ ਵੀ ਸੰਗਤਾਂ ਆਪਣਾ ਉੱਦਮ ਕਰਨ, ਜੇ ਸਾਰੇ ਡਾਊਨਲੋਡ ਕਰਦੇ ਨੇ ਕਥਾ, ਜੋ ਕੋਈ ਸੁਣਦੇ ਨੇ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਬਾਲਾਂ ਦੇ $1 ਮਹੀਨੇ ਦਾ ਤੁਸੀਂ ਕਰੋ ਇਸ ਖਾਤੇ 'ਚ, ਤਾਂ ਕਿ ਇਹਦੇ ਨਾਲ ਜਿਹੜੇ ਖਰਚੇ ਨੇ ਪੂਰੇ ਹੋਣ ਸਾਰੇ। ਇਹਨਾਂ ਨੇ ਤਾਂ ਕਹਿਣਾ ਨਹੀਂ, ਵਰਿੰਦਰ ਸਿੰਘ ਉਹਨਾਂ ਨੇ ਤਾਂ ਕਹਿਣਾ ਨਹੀਂ, ਇਹ ਤਾਂ ਕਹਿੰਦੇ ਮੇਰੀ ਤਨਖਾਹ ਮਿਲਦੀ ਮੈਂ ਸਾਰੀ ਲਾ ਦੂੰਗਾ ਬਸ, ਮੈਂ ਕਹਿਣਾ ਨਹੀਂ ਕਿਸੇ ਨੂੰ। ਮੈਂ ਕਿਹਾ ਇਹ ਕਿਉਂ ਨਹੀਂ ਕਹਿਣਾ, ਜਾਂ ਸੰਗਤ ਸੁਣਦੀ ਹੈ, ਸੰਗਤ ਨੂੰ ਚਾਹੀਦਾ ਵੀ ਇਹਦੇ ਵਿੱਚ ਸਹਿਯੋਗ ਕਰਨ ਨਾਲ। ਫਿਰ ਆਪਾਂ ਸੀੜੀਆਂ ਬਣਾ ਕੇ ਵੰਡਣੀਆਂ ਵੀ ਹੈ ਹਜ਼ੂਰ ਸਾਹਿਬ, ਉਹ ਵੀ ਲਗਭਗ 1-2 ਲੱਖ ਸੈੱਟ, 5 ਲੱਖ, ਜਿੰਨੀ ਵੀ ਸੇਵਾ ਕੋਈ ਲਊਗਾ ਆਪੇ ਕਰੂਗਾ, ਆਪੇ ਖਰੀਦੋ ਆਪੇ ਵੰਡੋ। ਭਾਈ ਚਤਰ ਸਿੰਘ ਜੀਵਨ ਸਿੰਘ ਨੂੰ ਕਹਿਤਾ ਸੀ ਵੀ ਬਣਾ ਕੇ ਸੈੱਟ ਘੱਟ ਤੋਂ ਘੱਟ ਰੇਟ ਰੱਖਣਾ, ਕਿ ਤੁਸੀਂ ਆਪਦਾ ਖਰਚਾ ਜਾਂ ਕੱਢ ਲਿਓ ਪਰ ਸੰਗਤ ਤੋਂ ਬਾਹਲਾ ਨਹੀਂ ਲੈਣਾ। ਇਸ ਤਰ੍ਹਾਂ ਆਪਾਂ ਨੇ ਇਹ ਸਾਰੀ ਕਥਾ ਪ੍ਰਚਾਰ ਕਰਨਾ ਸੀ ਤਾਂ ਸੰਗਤ 'ਤੇ ਹੀ ਛੱਡਤੀ ਗੱਲ। ਸ਼ੰਕੇ ਜੇ ਬਾਹਲੇ ਕਰਦੇ ਹੁੰਦੇ ਆ ਨਾ, ਜਾਓ ਭਰਤੀ ਠੀਕ ਆ, ਕਮਾਈ ਆਪਣੀ ਦੇਤੀ ਸਾਰੀ, ਜਾਓ ਤੁਸੀਂ ਇਹਨੂੰ ਸਿਰਫ ਆਪੇ ਖਰੀਦ ਲਓ ਆਪੇ ਵੰਡ ਦਿਓ। ਸਾਡਾ ਤਾਂ ਮਕਸਦ ਹੈ ਘਰ ਘਰ ਦੇ ਵਿੱਚ ਪਿੰਡਾਂ ਪਿੰਡਾਂ 'ਚ ਪ੍ਰਚਾਰ ਪਹੁੰਚਾਉਣਾ। ਸੋ ਇਸ ਕਰਕੇ ਇਹ ਜਿੰਨਾ ਵੀ ਪੰਜਾਬ ਦੇ ਪਿੰਡ ਨੇ, 12,500 ਤੋਂ ਉੱਤੇ ਪਿੰਡ ਹੈ, ਹਾਲੇ ਤੱਕ 4-5,000 ਪਿੰਡਾਂ ਦੇ ਵਿੱਚ ਇਹ ਸੈੱਟ ਲੱਗਿਆ, ਬਾਕੀ ਜਿਹੜੇ ਸੈੱਟ ਪਏ ਨੇ ਹਲੇ ਉਹ 6-7,000 ਪਿੰਡ ਬਾਕੀ ਆ, ਉੱਥੇ ਸੈੱਟ ਲਾਉਣੇ, ਉੱਥੇ ਪ੍ਰਚਾਰ ਕਰਨਾ। ਇਹ ਤੁਹਾਡਾ ਸੰਗਤਾਂ ਦਾ ਕੰਮ ਹੈ, ਆਪਣੇ ਪਿੰਡ ਜਾਓ, ਘੱਟੋ ਘੱਟ 10 ਸੈੱਟ ਆਸੇ ਪਾਸੇ ਦੇ ਪਿੰਡਾਂ 'ਚ ਲਾਇਆਓ ਗੁਰਦੁਆਰਿਆਂ ਦੇ ਵਿੱਚ, ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਬੈਠੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ 1 ਓਂਕਾਰ ਕੀ ਹੁੰਦਾ, ਮੂਲ ਮੰਤਰ ਕੀ ਹੈ, ਨਾਮ ਬਾਣੀ ਕੀ ਹੈ, ਉਹ ਮਖੌਲ ਹੀ ਕਰਦੇ, ਉਹਨਾਂ ਨੂੰ ਗਿਆਨ ਤਾਂ ਹੋ ਜਾਏ, ਸੋਝੀ ਤਾਂ ਪੈ ਜਾਵੇ ਉਹਨਾਂ ਨੂੰ ਵੀ ਅਸੀਂ ਕੌਣ ਹੈ, ਸਿੱਖੀ ਕੀ ਹੁੰਦੀ ਹੈ, ਨਾਮ ਕੀ ਹੁੰਦਾ, ਆਤਮਾ ਪਰਮਾਤਮਾ ਕੀ ਹੈ। ਉਹ ਤਾਂ ਵਿਚਾਰੇ ਬਸ ਮੱਕੀ ਦੀ ਰੋਟੀ ਖਾ ਕੇ ਚਾਹ ਪੀ ਕੇ ਸੌਣ ਵਾਲਿਆਂ 'ਚ ਹੈ, ਜਾਂ ਕੰਮ ਕਰ ਲਿਆ, ਮਿਹਨਤ ਕਰ ਲਈ, ਉਹ ਦਿਨੋ ਦਿਨ ਤੰਗ ਹੋਈ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿ ਰਹੇ ਉਹ ਜਿਹੜੀ ਤੰਗੀ ਉਹਨਾਂ ਦੀ ਆਪਾਂ ਦੂਰ ਕਰਨੀ ਹੈ, ਇਹ ਪ੍ਰਚਾਰ ਨਾਲ ਹੀ ਹੋਣੀ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ ਇਸ ਕਰਕੇ ਇਹੋ ਤਨ ਜਿਨ ਸਿਉਂ ਗਾਡਿਆ ਮਨ ਲੀਅੜਾ ਦੀਤਾ, ਲੀਆ ਤਾਂ ਦੀਆ ਮਾਨ ਜਿਨ ਸਿਉਂ ਸੇ ਸੱਜਣ ਕਿਉਂ ਵਿਸਰਹਿ, ਜਿਨ ਦਿਸ ਆਇਆ ਹੋਹੇ ਰਲੀਆ ਜੀਅ ਸੇਤੀ ਗਹਿ ਰਹਿ, ਦੋਹਾਹੇ ਨੇ ਰਹਿ ਹੈ। ਜਿਨ੍ਹਾਂ ਦੇ ਨਾਲ ਮਨ ਦਿੱਤਾ ਅਤੇ ਨਾਮ ਦਾ ਉਪਦੇਸ਼ ਲੀਤਾ, ਜਿਨ੍ਹਾਂ ਦਾ ਦਿੱਤਾ ਹੋਇਆ ਮਾਣ ਲਿਆ, ਉਹ ਸੱਜਣ ਮਹਾਤਮਾ ਕਿਵੇਂ ਭੁੱਲ ਸਕਦੇ ਨੇ। ਜਿਨ੍ਹਾਂ ਸੰਤਾਂ ਦੀ ਦਿਸ ਭਾਵ ਤਰਫ ਜਿਨ੍ਹਾਂ ਵੱਲ ਆਉਣ ਕਰਕੇ ਬੇਅੰਤ ਰਲੀਆਂ ਹੋਏ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਐਸੇ ਸੰਤਾਂ ਨੂੰ, ਬ੍ਰਹਮ ਗਿਆਨੀਆਂ ਮਹਾਂਪੁਰਖਾਂ ਨੂੰ ਆਪਣੇ ਜੀ ਦੇ ਨਾਲ ਫੜ ਕੇ ਰਹਿਣਾ ਕਰੇ, ਉਹਨਾਂ ਦੇ ਚਰਨਾਂ ਦਾ ਧਿਆਨ ਰੱਖੇ। ਇਹ ਯਾਦ ਰੱਖਣਾ ਵੀ ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਕੋਈ ਬ੍ਰਹਮ ਗਿਆਨੀ ਕਿਤੇ ਨਹੀਂ ਜਾਂਦਾ, ਸਿਰਫ ਸਰੀਰ ਅਲੋਪ ਕਰਦੇ ਨੇ, ਉਹ ਤਾਂ ਆਪਣੇ ਕੋਲ ਹੀ ਨੇ, ਉਹਨਾਂ ਦੀ ਕਿਰਪਾ ਨਾਲ ਹੀ ਤਾਂ ਸਾਰਾ ਕੁਝ ਚੱਲ ਰਿਹਾ ਆਪਣਾ। ਕਿਉਂਕਿ ਗੁਰੂ ਸਾਹਿਬ ਨੇ ਤਾਂ ਅੱਗੇ ਡਿਊਟੀਆਂ ਲਾਤੀਆਂ ਸਭ ਦੀਆਂ, ਬਾਬਾ ਦੀਪ ਸਿੰਘ ਹੋਣਾ ਦੀ ਡਿਊਟੀ ਲਾਈ ਦਮਦਮਾ ਸਾਹਿਬ ਅਰਥਾਂ ਦੀ, ਭਾਈ ਮਨੀ ਸਿੰਘ ਹੋਣਾ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਲਾਈ, ਆਹ ਸਾਰੇ ਅਰਥ ਉਹਨਾਂ ਦੀ ਕਿਰਪਾ ਨਾਲ ਹੀ ਕਰ ਰਹੇ। ਭਾਈ ਮਨੀ ਸਿੰਘ ਹੋਣਾ ਦੀ ਕਿਰਪਾ ਹੋ ਰਹੀ ਹੈ, ਬਾਬਾ ਦੀਪ ਸਿੰਘ ਦੀ ਕਿਰਪਾ ਹੋ ਰਹੀ ਹੈ, ਉਹਨਾਂ ਨੂੰ ਅਸੀਂ ਕਿਵੇਂ ਭੁੱਲ ਜਾਵਾਂਗੇ। ਉਹਨਾਂ ਤੋਂ ਅੱਗੇ ਜਿਹੜੇ ਸਾਰੇ ਮਹਾਂਪੁਰਖ ਹੋਏ ਟਕਸਾਲ ਦੇ, ਉਹਨਾਂ ਨੂੰ ਕਿਵੇਂ ਭੁੱਲ ਜਾਵਾਂਗੇ। ਕਮਲੇ ਲੋਕ ਤਾਂ ਕਹਿੰਦੇ ਮਹਾਂਪੁਰਖ ਕੋਈ ਹੋਇਆ ਹੀ ਨਹੀਂ, ਪਰ ਮਹਾਰਾਜ ਕਹਿੰਦੇ ਨੇ ਬਈ ਉਹਨਾਂ ਨਾਲ ਹੈ ਸਾਰੀ ਸਾਡੀ ਤਾਂ ਰੌਣਕ, ਸਾਡੇ ਤਾਂ ਹੀਰੇ ਲਾਲ ਤਾਂ ਮਹਾਂਪੁਰਖ ਹੀ ਹੁੰਦੇ ਨੇ। ਸਾਗਲ ਗੁਣ ਆਵਗਣ ਨਾ ਕੋਈ, ਹੋਹੇ ਨੀਤਾ ਨੀਤਾ ਹਉ ਬਲਿਹਾਰੀ, ਸਾਜਨਾ ਮੀਤਾ ਅਵਰੀਤਾ। ਜਿਨ੍ਹਾਂ ਸੰਤਾਂ ਵਿੱਚ ਸਾਰੇ ਸ਼ੁਭ ਗੁਣੀ ਨੇ, ਔਗਣ ਕੋਈ ਵੀ ਨਹੀਂ, ਹਰ ਰੋਜ਼ ਗੁਣੀ ਗੁਣ ਹੁੰਦੇ ਨੇ, ਇਹੋ ਜਿਹੇ ਸੱਜਣ ਮਹਾਤਮਾ ਤੋਂ ਮੈਂ ਬਲਿਹਾਰ ਜਾਂਦਾ, ਜਿਨ੍ਹਾਂ ਮਿੱਤਰਾਂ ਦੀ ਹੋਰ ਹੀ ਰੀਤੀ ਹੈ,